ਵਕੀਲ ਅਤੇ ਵਕੀਲ ਦੀ ਘਰਵਾਲੀ ਹੁਣ ਰਾਜ਼ੀ ਹੋ ਗਏ ਨੇ। ਦਰਅਸਲ ਬਾਬਾ ਨੌਦ ਸਿੰਘ ਦੀ ਅਤੇ ਉਸਦੇ ਪਰਿਵਾਰ ਦੀ ਸੇਵਾ ਨੇ ਵਕੀਲ ਅਤੇ ਉਸਦੀ ਘਰਵਾਲੀ ਨੂੰ ਬਹੁਤ ਜਲਦੀ ਠੀਕ ਕਰ ਦਿੱਤਾ ਹੈ। ਹੁਣ ਸਿਰਫ ਉਹਨਾਂ ਦਾ ਸਰੀਰ ਹੀ ਠੀਕ ਨਹੀਂ ਹੋਇਆ ਬਲਕਿ ਬਾਬਾ ਨੌਦ ਸਿੰਘ ਦੀ ਸੰਗਤ ਨਾਲ ਉਹਨਾਂ ਦਾ ਮਨ ਵੀ ਚੜ੍ਹਦੀ ਕਲਾ ਵਿੱਚ ਹੋ ਰਿਹਾ। ਕਦੇ ਉਹ ਬਾਬੇ ਨੂੰ ਤੇ ਬਾਬੇ ਦੇ ਪਰਿਵਾਰ ਨੂੰ ਅਨਪੜ੍ਹ ਅਤੇ ਬੈਕਵਰਡ ਸਮਝਦੇ ਸਨ, ਪਰ ਜਿਵੇਂ ਜਿਵੇਂ ਉਹਨਾਂ ਨੇ ਬਾਬੇ ਦੀ ਸੰਗਤ ਕੀਤੀ ਸਮਝ ਆਉਂਦੀ ਗਈ ਕਿ ਭਾਵੇਂ ਬਾਬਾ ਅਨਪੜ੍ਹ ਦਿਸਦਾ ਪਰ ਅਸਲ ਵਿੱਚ ਰੱਬੀ ਗਿਆਨ ਵੱਲੋਂ ਬਹੁਤ ਵਿਦਵਾਨ ਅਤੇ ਸਿਆਣ ਹੈ, ਜਿਸ ਕਰਕੇ ਹੁਣ ਇਹਨਾਂ ਦੇ ਮਨ ਵਿੱਚ ਬਾਬੇ ਦੇ ਪ੍ਰਤੀ ਸਤਿਕਾਰ ਵੀ ਹੈ। ਇੱਕ ਦਿਨ ਬਾਬਾ ਜੀ ਨੂੰ ਪੁੱਛਣ ਲੱਗੇ, ਤੁਸੀਂ ਦੱਸੋ ਭਲਾ ਤੁਸੀਂ ਇਸ ਪਿੰਡ ਵਿੱਚ ਸਾਰਿਆਂ ਨੂੰ ਸਾਫ ਰਹਿਣ ਦੀ ਜਾਚ ਕਿਵੇਂ ਸਿਖਾਈ? ਬਾਬਾ ਜੀ ਨੇ ਪਿਆਰ ਨਾਲ ਸਮਝਾਇਆ, ਦਰਅਸਲ ਅਸੀਂ ਅੰਮ੍ਰਿਤ ਵੇਲੇ ਉੱਠਦਿਆਂ ਸਾਰ ਸਭ ਤੋਂ ਪਹਿਲਾਂ ਨਾਮ ਅਤੇ ਬਾਣੀ ਨਾਲ ਆਪਣਾ ਮਨ ਸਾਫ ਕਰਨੇ ਹੈ। ਜਦੋਂ ਮਨ ਸਾਫ ਹੋ ਜਾਏ ਨਾ, ਫਿਰ ਬਾਹਰਲੀ ਸਫਾਈ ਕਰਨ ਦੇ ਲਈ ਇਹ ਆਪੇ ਇੱਛਾ ਰੱਖਣ ਲੱਗ ਪੈਂਦਾ ਹੈ। ਹੌਲੀ ਹੌਲੀ ਸਮਝਦਿਆਂ ਹੋਇਆਂ ਅਸੀਂ ਬਾਹਰਲੀ ਸਫਾਈ ਨੂੰ ਵੀ ਬਿਨਾਂ ਕਿਸੇ ਭਰਮ ਤੋਂ ਆਪਣੇ ਜੀਵਨ ਵਿੱਚ ਧਾਰਨ ਕਰ ਲਿਆ। ਵੇਖੋ ਨਾ, ਭਾਵੇਂ ਲੋਕਾਂ ਨੇ ਇਸ ਨੂੰ ਭਰਮ ਬਣਾ ਲਿਆ ਸੀ, ਪਰ ਸਾਨੂੰ ਸਮਝ ਸੀ ਕਿ ਘੱਟੋ ਘੱਟ ਜਿੱਥੇ ਰੋਟੀ ਬਣਾਈ ਜਾਏ ਲੰਗਰ ਵਾਲੀ ਥਾਂ ਅਤ ਪਵਿੱਤਰ ਹੋਣੀ ਚਾਹੀਦੀ ਹੈ। ਹੁਣ ਤੇ ਡਾਕਟਰ ਹੋਰੀ ਵੀ ਇਹ ਗੱਲ ਆਖਦੇ ਨੇ ਬਈ ਜੇ ਕਿਤੇ ਗੰਦੇ ਮੰਦੇ ਹੱਥਾਂ ਨਾਲ ਬੂਟ ਪਾ ਕੇ ਉੱਥੇ ਜਾ ਵੜਿਆ ਜਾਏ ਜਿੱਥੇ ਲੰਗਰ ਤਿਆਰ ਹੋ ਰਿਹਾ ਹੈ, ਤਾਂ ਬੰਦਾ ਆਪਣੇ ਸਰੀਰ ਆਪਣੇ ਕੱਪੜਿਆਂ ਜਾਂ ਆਪਣੇ ਬੂਟਾਂ ਨਾਲ ਲਿਆਂਦੇ ਹੋਏ ਸਾਰੇ ਜਰਮ ਸਾਰੇ ਵਾਇਰਸ ਰੋਟੀ ਵਾਲੀ ਥਾਂ ਪਹੁੰਚਾ ਲਵੇਗਾ। ਅਸਾਂ ਇਸ ਨੂੰ ਵਹਿਮ ਸਮਝ ਕੇ ਨਹੀਂ ਬਲਕਿ ਸਫਾਈ ਸਮਝ ਕੇ ਇਸ ਗੱਲ ਨੂੰ ਧਾਰਨ ਕਰ ਲਿਆ। ਵਕੀਲ ਅਤੇ ਉਸਦੀ ਘਰਵਾਲੀ ਰੋਜ਼ ਬਾਬਾ ਨੌਦ ਸਿੰਘ ਦੇ ਕੋਲ ਬੈਠ ਕੇ ਰੱਬੀ ਪਿਆਰ ਦੀਆਂ ਗੱਲਾਂ ਸੁਣਦੇ ਨੇ। ਜਿਸ ਵੇਲੇ ਇੱਕ ਦਿਨ ਦੋਵੇਂ ਜਣੇ ਰਲ ਕੇ ਬੈਠੇ ਸਨ ਤਾਂ ਹੈਰਾਨ ਹੋਏ ਕਿ ਸੱਚਮੁੱਚ ਬਾਬਾ ਬਹੁਤ ਵਿਦਵਾਨ ਹੈ ਅਤੇ ਗੁਰਬਾਣੀ ਦੀ ਰੌਸ਼ਨੀ ਵਿੱਚ ਤੁਰ ਰਿਹਾ ਹੈ। ਬਾਬਾ ਜੀ ਦੀਆਂ ਅੱਖਾਂ ਇਸ ਵੇਲੇ ਕਿਸੇ ਰੱਬੀ ਰੰਗ ਨਾਲ ਚਮਕ ਰਹੀਆਂ ਸਨ। ਬਾਬਾ ਨੌਦ ਸਿੰਘ ਬੋਲਦੇ ਬੋਲਦੇ ਚੁੱਪ ਹੋ ਗਏ, ਸਾਰੇ ਪਾਸੇ ਚੁੱਪ ਛਾ ਗਈ। ਕੋਈ ਇਹੋ ਜਿਹਾ ਸੁੱਖ ਦਾ ਰਸ ਸਾਰਿਆਂ ਨੂੰ ਆ ਰਿਹਾ ਸੀ ਕਿ ਕਿਸੇ ਦਾ ਬੋਲਣ ਨੂੰ ਜੀ ਨਹੀਂ ਸੀ ਕਰਦਾ। ਲੰਬੇ ਸਮੇਂ ਬਾਅਦ ਵਕੀਲ ਨੇ ਬਾਬਾ ਜੀ ਨੂੰ ਆਖਿਆ, ਬਾਬਾ ਜੀ ਹੁਣ ਇਹ ਗੱਲ ਕਹਿੰਦਿਆਂ ਸ਼ਰਮ ਨਹੀਂ ਆਉਂਦੀ, ਕਿਉਂਕਿ ਭਾਵੇਂ ਅੱਗੇ ਗੱਲਾਂ ਕਿੰਨੀ ਵਾਰ ਪੜ੍ਹੀਆਂ ਤੇ ਸਮਝੀਆਂ ਨੇ, ਪਰ ਅੱਜ ਪ੍ਰਭੂ ਦਾ ਨਾਮ ਜਪ ਕੇ ਤੇ ਬਾਣੀ ਪੜ੍ਹ ਕੇ ਆਪਣੇ ਅੰਦਰਲੇ ਨੂੰ ਪਵਿੱਤਰ ਕਰਨ ਵਾਲੀ ਗੱਲ ਅੱਜ ਸਮਝੀ ਹੈ। ਅੱਜ ਮੇਰੇ ਮਨ ਦਾ ਝੂਠਾ ਹੰਕਾਰ ਵੀ ਹਟ ਗਿਆ, ਹੁਣ ਮੈਨੂੰ ਸੱਚ ਆਖਦਿਆਂ ਤੇ ਆਪਣੀਆਂ ਕਮਜ਼ੋਰੀਆਂ ਲੁਕਾਉਣ ਦੀ ਲੋੜ ਨਹੀਂ ਜਾਪਦੀ। ਬਾਬਾ ਜੀ ਮੈਨੂੰ ਇਹ ਗੱਲ ਆਖਣ ਦੀ ਆਗਿਆ ਦਿਓ ਕਿ ਮੈਂ ਅੰਦਰਲੀ ਵਿਦਿਆ ਤੋਂ ਬਿਲਕੁਲ ਅਨਪੜ੍ਹ ਹਾਂ ਤੇ ਤੁਸੀਂ ਜਾਣਦੇ ਹੋ। ਭਾਵੇਂ ਤੁਸੀਂ ਬਾਹਰਲੀ ਵਿਦਿਆ ਦੁਨਿਆਵੀ ਵਿਦਿਆ ਘੱਟ ਪੜ੍ਹੀ ਹੈ, ਪਰ ਇਹ ਅਸਲੀ ਵਿਦਿਆ ਪੜ੍ਹਨ ਕਰਕੇ ਤੁਹਾਡਾ ਹਿਰਦਾ ਹਰ ਵੇਲੇ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ। ਮੈਂ ਦੁਨਿਆਵੀ ਵਿਦਿਆ ਹਾਸਲ ਕਰਕੇ ਵੀ ਸੁਖੀ ਨਹੀਂ ਤੇ ਤੁਹਾਡੇ ਕਹਿਣ ਮੁਤਾਬਕ ਮੇਰਾ ਮਨ ਤੇ ਹਰ ਵੇਲੇ ਖਿੰਡਿਆ ਹੋਇਆ ਤੇ ਮੈਲਾ। ਹੁਣ ਕਿਰਪਾ ਕਰਕੇ ਮੈਨੂੰ ਕੋਈ ਇਸ ਤਰ੍ਹਾਂ ਦਾ ਤਰੀਕਾ ਦੱਸੋ ਕਿ ਮੈਂ ਵੀ ਇਸ ਪਾਸੇ ਤੁਰ ਪਵਾਂ ਕਿ ਮੇਰਾ ਮਨ ਵੀ ਇਕਾਗਰ ਹੋ ਜਾਏ ਅਤੇ ਸੱਚੇ ਵਾਹਿਗੁਰੂ ਦੀ ਯਾਦ ਵਿੱਚ ਟਿਕ ਜਾਏ। ਬੀਬੀ ਸੁਭਾਗ ਵੀ ਕੁਝ ਸਮੇਂ ਤੋਂ ਕੋਲ ਬੈਠੇ ਹੋਏ ਸਾਰੀ ਗੱਲ ਸੁਣ ਰਹੇ ਸਨ। ਉਹਨਾਂ ਦੀ ਨਜ਼ਰ ਜਿਵੇਂ ਕਿਤੇ ਦੂਰ ਇਕਾਗਰ ਹੋ ਰਹੀ ਸੀ। ਜਿੱਥੇ ਉਹਨਾਂ ਦੀ ਨਜ਼ਰ ਹਿਲਦੀ ਨਹੀਂ ਸੀ, ਉਹਨਾਂ ਦੀ ਨਜ਼ਰ ਟਿਕਦੀ ਟਿਕਦੀ ਟਿਕ ਗਈ। ਹੁਣ ਉਹ ਇਸ ਤਰ੍ਹਾਂ ਇਕਾਗਰ ਹੋ ਕੇ ਬੈਠੇ ਨੇ ਕਿ ਉਹਨਾਂ ਨੂੰ ਆਪਣੇ ਕੋਲ ਬੈਠਣ ਵਾਲਿਆਂ ਦਾ ਪਤਾ ਨਹੀਂ, ਤੇ ਹੁਣ ਕੋਈ ਹੋਰ ਉਹਨਾਂ ਨੂੰ ਕੋਲ ਬੈਠਿਆਂ ਮਹਿਸੂਸ ਨਹੀਂ ਕਰਦਾ। ਹੌਲੀ ਹੌਲੀ ਉਹਨਾਂ ਦਾ ਚਿਹਰਾ ਕਿਤੇ ਇਸ ਤਰ੍ਹਾਂ ਦੇ ਟਿਕਾਓ ਵਿੱਚ ਆ ਗਿਆ ਜਿਵੇਂ ਬਹੁਤ ਰਸ ਵਿੱਚ ਆਨੰਦ ਵਿੱਚ ਹੋਵੇ। ਉਹਨਾਂ ਦੀਆਂ ਅੱਖਾਂ ਅਚਾਨਕ ਬੰਦ ਹੋ ਗਈਆਂ ਤੇ ਬੀਬੀ ਸੁਭਾਗ ਇਹ ਆਵਾਜ਼ ਦੇ ਕੇ ਬੇਹੋਸ਼ ਹੋ ਗਈ, ਆ ਗਏ ਆ ਗਏ। ਪਤਾ ਨਹੀਂ ਕਿਸ ਪਿਆਰ ਨਾਲ ਆਖਿਆ ਸੀ ਕਿ ਬੀਬੀ ਸੁਭਾਗ ਆਪ ਤੇ ਬੇਸੁੱਧ ਹੋ ਗਈ ਤੇ ਸਾਰਿਆਂ ਦੀਆਂ ਨਜ਼ਰਾਂ ਉਧਰ ਉੱਠ ਪਈਆਂ ਇੱਕ ਛਿਨ ਵਿੱਚ, ਜਿਵੇਂ ਕਿਤੇ ਬਿਜਲੀ ਚਮਕ ਪੈਂਦੀ ਹੈ, ਕੋਈ ਆ ਗਿਆ। ਉਸਨੇ ਆ ਕੇ ਬੈਰਿਸਟਰ ਦੇ ਸਿਰ ਤੇ ਇੱਕ ਹੱਥ ਰੱਖਿਆ ਤੇ ਦੂਜਾ ਇਸ ਦੀ ਘਰਵਾਲੀ ਦੇ ਸਿਰ ਤੇ ਗੂੰਜਵੀਂ ਆਵਾਜ਼ ਵਿੱਚ, ਰਸ ਭਰੀ ਆਵਾਜ਼ ਨਾਲ ਆਖਿਓ ਨੇ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਤਿੰਨ ਵਾਰ ਉੱਚੀ ਆਵਾਜ਼ ਵਿੱਚ ਪਿਆਰ ਨਾਲ ਕਿਉ ਨੇ, ਫਿਰ ਬੜੇ ਪਿਆਰ ਨਾਲ ਸਵਾਦ ਨਾਲ ਤੇ ਗੰਭੀਰ ਜ਼ੋਰਦਾਰ ਸੁਰ ਵਿੱਚ ਪੰਜ ਵਾਰ ਆਵਾਜ਼ ਆਈ, ਵਾਹਿਗੁਰੂ 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 ਵਾਹਿਗੁਰੂ। ਅੱਗੇ ਹੀ ਸਾਰੇ ਜਣੇ ਇੱਕ ਰਸ ਵਿੱਚ ਬੈਠੇ ਸਨ, ਹੁਣ ਤੇ ਜਿਵੇਂ ਰਸ ਵਿੱਚ ਲੀਨ ਹੋ ਗਏ। ਕੁਝ ਚਿਰ ਚੁੱਪ ਰਹੀ। ਜਦੋਂ ਅੱਖਾਂ ਖੋਲੀਆਂ ਤਾਂ ਕੀ ਵੇਖਦੇ ਨੇ ਕਿ ਜਿੰਨੇ ਜਣੇ ਬੈਠੇ ਸਨ ਉਨੇ ਹੀ ਨੇ। ਕੋਈ ਆਇਆ ਸੀ? ਕੌਣ ਸੀ? ਕਿੱਧਰ ਗਿਆ? ਪਤਾ ਤੇ ਨਹੀਂ ਲੱਗਾ, ਪਰ ਵਕੀਲ ਅਤੇ ਉਸ ਦੀ ਘਰਵਾਲੀ ਦੇ ਮੂੰਹ ਤੋਂ ਧੰਨ 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 ਸਤਿਗੁਰੂ ਦੀ ਆਵਾਜ਼ ਆ ਰਹੀ ਹੈ। ਉਹਨਾਂ ਦੇ ਲੂੰ ਲੂੰ ਵਿੱਚੋਂ ਇੱਕ ਝਰਨਾਹਟ ਨਿਕਲਦੀ ਹੈ। ਸਾਰੇ ਰਸ ਤੇ ਸਵਾਦ ਜਿਹੜੇ ਕਦੀ ਭੋਗੇ ਸਨ ਉਹ ਭੁੱਲ ਗਏ। ਇੱਕ ਅਕਹਿ ਸਵਾਦ ਸੀ ਜਿਸ ਦਾ ਵਰਣਨ ਨਹੀਂ ਕੀਤਾ ਜਾਂਦਾ। ਸਾਰਾ ਸਰੀਰ ਹਲਕਾ ਹੌਲਾ ਫੁੱਲ ਸੀ, ਜਿਵੇਂ ਕਿਤੇ ਸਰੀਰ ਦਾ ਕੋਈ ਭਾਰ ਨਾ ਰਹਿ ਗਿਆ ਹੋਵੇ। ਰਸ ਨਹੀਂ ਬਲਕਿ ਸਗੋਂ ਬਿਜਲੀ ਵਾਂਗ ਸਾਰੇ ਸਰੀਰ ਵਿੱਚ ਰਸ ਫਿਰ ਗਿਆ।